ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਚੌਥਾ। ਸਤਿਗੁਰ ਸੇਵੇ ਜੀ ਕੇ ਬੰਦਨਾ, ਜੇਤੇ ਕਰਮ ਕਮਾਹੇ, ਬਿਨਾ ਸਤਿਗੁਰ ਸੇਵੇ ਥਵਰ ਨਾ ਪਾਵਹੇ, ਮਰ ਜੰਮੇ ਆਵਹੇ ਜਾਹੇ, ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਜੇਤੇ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਥਵਰ ਨਾ ਪਾਵਹੇ, ਮਰ ਜੰਮੇ ਆਵਹੇ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਦੇ ਮਾਰੀਆ ਹੈ, ਮੋਹ ਕਾਲ ਉੱਠ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਦੇ ਮਾਰੀਆ, ਮੋਹ ਕਾਲ ਉੱਠ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਵਾਹਿਗੁਰੂ ਸਹਿਬ ਜੀਓ, ਜਿਉਂ ਬੋਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਸ਼ਬਦ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਦੀਆਂ ਵਿਚਾਰਾਂ ਸ਼ਰਵਣ ਕਰਨ ਹਿੱਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੇ ਆ ਕੇ ਸਾਹਿਬ ਨੂੰ ਸਾਹਿਬ ਜਾਣਦੇ ਆ, ਸਾਹਿਬ ਜਾਨ ਅਦਾਇਬ ਕਹਿ, ਬੜੇ ਅਦਬ ਸਤਿਕਾਰ ਸਹਿਤ ਆਪ ਜੀ ਨੇ ਮਸਤਕ ਚੁਕਾ ਕੇ ਨਮਸਕਾਰ ਕਰਕੇ ਸਾਹਿਬ ਦੀ ਪਰਮ ਪਵਿੱਤਰ ਹਜੂਰੀ ਵਿਚ ਜੁੜ ਬੈਠ ਕੇ ਤਥਾ ਪੀ ਟੀ ਸੀ ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਰੱਬੀ ਬਾਣੀ, ਅੰਮ੍ਰਿਤ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਜੀ ਦੇ ਪਾਵਨ ਮੁੱਖ ਵਾਕ ਸ਼ਰਵਨ ਕਰਦੇ ਹਾਂ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਪ੍ਰਾਪਤ ਕਰਨ ਤੋਂ ਪ੍ਰਥਮ ਦਸਮ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਅਸੀਸ ਤੇ ਬਖਸ਼ਿਸ਼ ਪ੍ਰਦਾਨ ਕਰਨ ਹਾਰੀ ਪਾਵਨ ਫਤਿਹ ਨਾਲ ਸਾਰੇ ਸਾਂਝ ਪਾਓ ਤੇ ਪਿਆਰ ਵਿੱਚ ਭਿੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 552 ਅੰਗ ਤੇ ਆਰੰਭ ਹੋ ਕੇ 553 ਅੰਗ ਤੱਕ ਇਹ ਪਾਵਨ ਹੁਕਮ ਬਿਹਾਗੜੇ ਕੀ ਵਾਰ ਵਿੱਚੋਂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਜਿਸ ਦੇ ਪਹਿਲੇ ਸਲੋਕ ਨੂੰ ਆਪ ਜੀ ਨੇ ਹੁਣੇ ਹੁਣੇ ਪਾਠ ਰੂਪ ਵਿੱਚ ਸ਼ਰਵਣ ਕੀਤਾ, ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਲਈਏ, ਜਿਨ੍ਹਾਂ ਦੀ ਸ਼ਰਨ ਵਿੱਚ ਆ ਕੇ ਕੋਈ ਵੀ ਆਪਣੇ ਹਿਰਦੇ ਦੇ ਤਲ ਵਿੱਚੋਂ ਬੋਲੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਤ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਆ। ਆਓ ਸਾਹਿਬ ਦੇ ਪਾਵਨ ਉਪਦੇਸ਼ ਨੂੰ ਸ਼ਰਵਣ ਕਰੀਏ, ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ, ਜੋ ਗੁਰੂ ਦੇ ਦੱਸੇ ਆਸ਼ੇ ਤੋਂ ਉਲਟ ਚੱਲਦੇ ਨੇ, ਜੋ ਗੁਰੂ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਹਸ਼ਰ ਕੀ ਹੁੰਦਾ। ਸਾਹਿਬ ਬਖਸ਼ਿਸ਼ ਕਰਕੇ ਇਸ ਪਾਵਨ ਹੁਕਮ ਦੀ ਰਹਿਮਤ ਕਰਦੇ ਨੇ। ਆਓ ਸਾਹਿਬ ਦੇ ਹੁਕਮ ਨੂੰ ਸੁਣਨ, ਵਿਚਾਰਨ ਤੇ ਕਥਨ ਕਰਨ ਤੋਂ ਪ੍ਰਥਮ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਆਖੋ ਜੀ, ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਲੋਕ ਮਹਲਾ ਚੌਥਾ, ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਜੇਤੇ ਕਰਮ ਕਮਾਹੇ।
ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਜੇਤੇ ਕਰਮ ਕਮਾਹੇ। ਐ ਭਲਿਆ, ਜੇ ਸਤਿਗੁਰੂ ਦੀ ਸੇਵਾ ਤੋਂ ਟੁੱਟ ਗਿਆ ਤੇ ਸਤਿਗੁਰੂ ਦੇ ਦਿੱਤੇ ਉਪਦੇਸ਼ ਦਾ ਖਿਦਮਤਗਾਰ ਨਾ ਬਣਿਆ। ਮੈਂ ਬੇਨਤੀ ਕਰ ਦੇਵਾਂ, ਸੇਵੇ ਦੇ ਭਾਵ ਸੇਵਾ ਤੋਂ ਆਰੰਭ ਹੋ ਕੇ ਗੁਰੂ ਦੇ ਦਿੱਤੇ ਹੁਕਮ ਦੀ ਤਾਮੀਲ ਕਰਨਾ, ਇਹ ਸਮਝ ਲੈਣਾ ਸਤਿਗੁਰੂ ਨੂੰ ਸੇਵਿਆ ਹੈ। ਤੇ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਨਹੀਂ, ਜੋ ਸਤਿਗੁਰੂ ਦੇ ਦਿੱਤੇ ਉਪਦੇਸ਼ ਨੂੰ ਭੁੱਲ ਗਏ, ਉਹਨਾਂ ਦਾ ਉਪਦੇਸ਼ ਜਾਂ ਤੇ ਸੁਣਿਆ ਹੀ ਨਹੀਂ, ਜਾਂ ਉਹਨਾਂ ਦੇ ਉਪਦੇਸ਼ ਨੂੰ ਸੁਣ ਕੇ ਕਮਾਇਆ ਨਹੀਂ, ਉਹ ਸਮਝ ਲੈਣਾ ਆਪਣੇ ਜੀ ਨੂੰ ਬੰਧਨ ਵਿੱਚ ਪਾ ਰਹੇ ਨੇ। ਐ ਭਲਿਆ, ਸਰੀਰ ਦੀ ਆਜ਼ਾਦੀ ਆਜ਼ਾਦੀ ਨਹੀਂ, ਜੇ ਤੇਰੇ ਅੰਦਰਲੇ ਜੀ ਨੂੰ ਆਜ਼ਾਦੀ ਹਾਸਲ ਨਹੀਂ ਹੋਈ, ਤੇਰਾ ਅੰਦਰਲਾ ਜੀ ਜੇ ਹਉਮੈ ਵਿੱਚ ਫਸਿਆ ਹੋਇਆ ਕੋਈ ਵੀ ਕਰਮ ਕਰਦਾ ਹੈ, ਤੇ ਸਾਹਿਬ ਕਹਿਣ ਲੱਗੇ, ਉਹ ਤੇਰੇ ਕੀਤੇ ਹੋਏ ਕਰਮ ਤੇਰੀ ਜ਼ਿੰਦਗੀ ਦਾ ਜਾਲ ਬਣ ਜਾਂਦੇ ਨੇ। ਤੇ ਗੱਲ ਜਰਾ ਧਿਆਨ ਚ ਰੱਖ ਲੈਣਾ, ਜਿਤਨੇ ਵੀ ਕਰਮ ਕਮਾਈਏ, ਦੋ ਤਰ੍ਹਾਂ ਦੇ ਕਰਮ ਨੇ, ਇੱਕ ਨੇ ਸੰਸਾਰਕ ਕਰਮ, ਇੱਕ ਨੇ ਅਧਿਆਤਮਕ ਕਰਮ। ਤੇ ਸੰਸਾਰਕ ਕਰਮ ਵਿੱਚ ਆਪਣੇ ਸਰੀਰ ਦੀ ਕਿਰਿਆ ਤੋਂ ਆਰੰਭ ਕਰਦਿਆਂ, ਅੱਖਾਂ ਦਾ ਦੇਖਣਾ ਵੀ ਕਰਮ ਹੈ, ਜ਼ੁਬਾਨ ਦਾ ਬੋਲਣਾ ਵੀ ਕਰਮ ਹੈ, ਕੰਨਾਂ ਦਾ ਸੁਣਨਾ ਵੀ ਕਰਮ ਹੈ, ਹੱਥਾਂ ਨਾਲ ਕੋਈ ਕੰਮ ਕਰਨਾ ਵੀ ਕਰਮ ਹੈ, ਪੈਰਾਂ ਨਾਲ ਚੱਲਣਾ ਵੀ ਕਰਮ ਹੈ। ਉਹ ਦੁਨੀਆਂ ਦੇ ਕੋਈ ਵੀ ਕੰਮ ਕਰਦੇ ਹੋਈਏ, ਅਗਰ ਸਤਿਗੁਰੂ ਦੇ ਗਿਆਨ ਤੋਂ ਟੁੱਟੇ ਹੋਏ ਹਾਂ, ਤੇ ਆਖੇਗਾ ਮੈਂ ਦੇਖਦਾ, ਮੈਂ ਸੁਣਦਾ, ਮੈਂ ਬੋਲਦਾ, ਮੈਂ ਪਕੜਦਾ, ਮੈਂ ਚੱਲਦਾ, समझ लेना ये शरीरक कर्म भी तेरे वास्ते बंधन का कारण बन गया। मैं दुकान करदा, मैं कारोबार करदा, मैं किरत करदा, ते जे ये संसारक कर्मा विच भी सतगुरु का दिता उपदेश अंदर नहीं ते मैं बोलेगी ओ मैं द्वारा किया होया दुनियावी कर्म भी तेरे लिए जाल बन जाएगा। करते नू भुल गया ते आखिया मैं कर रहा हां। ये गल हजूर बाणी विच कहंदे ने जो जाने हां भगत ज्ञानी आगे ठाकुर तेरे नहीं मानी, जो जाने मैं कथनी करता व्यापारी बसदा जो फिरता। एक मैं इथे बेनती कर देवा, दूसरा है धार्मिक कर्म। वो धार्मिक काम कोई भी होवे, सेवा दा काम होवे, वो चाहे मिठे बोलन दा काम होवे, वो चाहे किसे दा भला करन दा पर उपकारी कर्म होवे, वो कोई भी ऐसा धार्मिक कर्म होवे, अगर सतगुरु तो टुटा होया ते आखेगा मैं सेवा कीती है, मैं मिठा बोलदा, मैं ये कुछ करदा। साहब कहन लगे ओ तेरा कर्म तेरे जी दा बंधन बन जाएगा। तू सतगुरु नू सेव ते ए गल जान के सब को काल सबन को करता, रोग सोग दुखन को हरता। दसम पातशाह जी फरमान करदे ने आप गुरु ग्रंथ साहिब महाराज विच शरवण करदे हो, सब करता सब भुगता सुन तो करता तेखत करता। सुन तो करता ए ना आखी के मैं सुनदा, एक अपने कन्ना दे सुनन दी श्रोत नू हिरदे विच तेरे रोम रोम विच वसी होई उस ज्योत दी शक्ति तक पहुंच जाई भी ओ सुनदी है अंदर बैठी ज्योत, सुनदी है अंदर बैठी करते दी शक्ति। ओ सब करता सब भुगता सुन तो करता तेखत करता दृष्टो करता अदृष्टो करता दृष्टो करता ओपत करता परलो करता ए भलिया सब कुछ ओ करन करावन आपे आप। ते तेरा कर्म तेरे वास्ते बंधन नहीं बनेगा बल्कि ओ तेरा कीता कर्म भक्ति बन जाएगा। ते गल जरा ध्यान च रख लेना, जे उस कर्म नू कर्म करत होवे निह कर्म तिस वैष्णो का निर्मल धर्म, काहू फल की इच्छा नहीं पाछा केवल भगत कीर्तन संग राचा। तू काम करके निहकर्म हो जाए, काम करके करते दे समर्पित कर दे, ए मालक तेरी कृपा हो गई, अमृत वेले उठा लिया, गुरु की संगत विच बठा लिया, नित नेम करा लिया, कोई दुनिया दा काम करा लिया, ए मालक ए तमाम कर्म ए तू आप करा रहे है, कीता हुआ करे कराया तिस क्या कहिया भाई। ए मालक मैं की आखा कि मैं कीता। साहब कह लगे तू आजाद हो जाएगा, तैनू कर्म करके उस कर्म दे फल भोगण दे लई बार बार जन्म मरण दे बंधन विच नहीं पैना पाएगा। कर्म करके उस कर्म दे जाल विच नहीं फसेगा। हालत ए हो जांदी है कीते कर्म उना कर्मा दे आधार ते अंदर बड़े दुनिया दिया इच्छावां ते ख्वाहिशां दे ख्याल भरे रहे, कुछ इच्छा पूरियां हो गईयां, कुछ अधूरियां रह गईयां, उना अधूरियां इच्छा नू पूरा करन लई फिर जन्म लेना पिया। आसा आवे मनसा जाए उर्जी तानी किशना बसाए। इस करके साहब कहन लगे बिन सतगुर सेवे जी के बंदना, जेते कर्म कमाहे तू जितने भी कर्म कमाएगा अगर सतगुरु नू सेविया नहीं ते ओ कीते हुए कर्म तेरे वास्ते बंधन जकड़न वाले जान बन जावनगे जी।
बिन सतगुर सेवे खबर न पावहि, मर जमे हे आवे हे जाहे।
बिन सतगुर सेवे थवर ना पावही, मर जमे है आवे है जाहे। ए भलिया जे सतगुरु नू सेविया नहीं तेनू ठौर नहीं मिलनी, तेनू टिकाना नहीं मिलना, तेनू निज घर दी प्राप्ति नहीं होनी। मरदा जमदा फिर मरदा ते फिर जमदा अपना जीवन बार बार जन्म मरण दे चक्कर विच पा लेवेगा। ये बेनती कर देवा जिन्हां ने कर्म करन तो प्रथम भी मालक दे चरणा विच अरदास कर ली कि मालक आप कृपा कर दियो कि शुभ कर्म करन लग जावा। देह शिवा बर मोहे एह शुभ कर्मन ते कबहू ना करो। ए सच्चाई है भी शुभ कर्मा तो कदी दूर ना होवा। दे लई भी अरदास कीती ते मालक दी रहमत नाल जे शुभ कर्म कर रहा है ते अंदर ए भाव वसिया के मालक आप करा रहा है उस नू मालक दे चरणा विच थां मिल गई। ओ वाहिगुरु जी नाल एकमिक हो गया, आत्म ते परमात्म दा मिलन हो गया। पर जे सतगुरु नू सेविया नहीं ते साहब कहन लगे उस नू ठिकाना नहीं मिलना। ओ मरदा जमदा दुनिया ते आउंदा ते फिर चला जांदा दी दशा विच इंज ही भटकदा रहिंदा है जी।
मैन सतगुर सेवे फिका बोलड़ा नाम ना वसा मन आए।
बिना सतगुरु नू सेविया फिका बोलदा ते नाम मन विच नहीं वसदा। ए गल ध्यान च रख लेना। ओ भागा वाली रसना जिन्ना तो वाहेगुरु निकलदा। प्यार नाल आखो वाहेगुरु 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 वाहेगुरु। इस रसना तो वाहेगुरु निकलिया, दाते दी रहमत हो गई, वाहेगुरु नाम मन विच वस गया। जे सतगुरु नू सेविया, जे सतगुरु नू सेविया नहीं ते साहब कहन लगे फिर फिका बोलदा ते नाम मन विच नहीं वसदा। ऐ भलिया जेड़ी रसना तो बाणी पढ़दा, जेड़ी रसना तो वाहिगुरु वाहिगुरु आखदा ते जेड़ी रसना ते दाते ते दिते खट रस अपने मुख विच पावदा, उस रसना तो कुरास क्यों बोलदा, उस रसना तो फिक्का क्यों बोलदा। नानक फिक्के बोलिया तन मन फिक्का होए, फिको फिक्का सदिया, फिक्के फिक्की सोए, फिक्का दरगा सतिया, मोह थुका फिक्के पाए, फिक्का मूर्ख आखिया, पाना लहर सजाए। फिक्के नू मूर्ख किया जांदा, फिक्का दरगाह विच मार खांदा ते ओ मार भी पाना लहर सजाए। जुतियां दी मार साहब कहंदे पैंदी है जो जुबान नाल फिक्का बोलदा। एक फिक्का ना गल आए भला क्यों। सबना मैं सच्चा धनी, तू जेड़े कन्ना विच फिक्के बोल बोल के पाएगा उथे मेरा मालक बैठा है, उथे मेरा पति परमेश्वर मेरा निरंकार बैठा है। ओ ना आखे किसे मनुख नू फिक्का बोलिया, उते तू करते नू फिक्का पिया बोल जा। ऐ भलिया ओ मेरा स्वामी कैसा है, मिठे बोलड़ा जी मिठे बोलड़ा जी मिठे बोलड़ा जी मिठे बोलड़ा जी, हर सज्जन स्वामी मोरा, हर सज्जन स्वामी मोरा, हो सम्मल थकी जी ओहो कदे न बोला कौड़ा। ऐ भलिया ओ करता कदी भी कौड़ा नहीं बोलदा। अगली तीसरी पंक्ति विच मेरे साहब कहंदे ने कौड़ा बोलना जानै। कई बंदे झगड़ा हो पै लड़ाई हो पै कौड़ा नहीं बोलदे ते पता नाल की कहंदे ने मैनू भी कौड़ा बोलना आंदा पर मैं बोलना नहीं। ध्यान च रख लेना कौड़ा बोलना आंदा, असी भी कौड़ा बोलना जानदे आ। की हो गया जे असी कौड़ा बोल नहीं बोल रहे, पर मेरा साहब ऐसा कौड़ा बोलना जानना उस नू कौड़ा बोलना आंदा ही नहीं है। तो जो मेरा वो मिठ बोलड़ा स्वामी है जे उस नाल जुड़ जाइए, जे उस नू दूसरे दे घट विच देखिए ते क्यों फिक्का बोलांगे। दसम पातशाह जी ने दसम ग्रंथ विच नसीहत नामे दे बोलां विच एक जिक्र कीता वे कौड़ा ते कोई भी ना बोले, पर जे औरत होके कोई बड़ा ਕੌੜਾ ਬੋਲਣ ਵਾਲੀ ਹੋਵੇ ਉਹ ਤੇ ਕਹਿੰਦੇ ਬਿਲਕੁਲ ਨੀ ਚੰਗੀ ਲੱਗਦੀ। ਇੱਕ ਔਰਤ ਦੀ ਗਾਥਾ ਲਿਖੀ ਦਸਮ ਪਾਤਸ਼ਾਹ ਜੀ ਨੇ, ਕਹਿੰਦੇ ਦਿਨ ਚੜ੍ਹਦਿਆਂ ਸਾਰ ਕੌੜਾ ਬੋਲਣਾ ਸ਼ੁਰੂ ਕਰ ਦਿੰਦੀ। ਜੇ ਸੱਸ ਸਾਹਮਣੇ ਉਸ ਦੇ ਆਉਂਦੀ, ਉਸ ਨੂੰਹ ਨੂੰ ਕੌੜਾ ਬੋਲਦਿਆਂ ਸੁਣ ਕੇ ਉਹ ਵੀ ਆਪਣੇ ਸਾਹ ਘੁੱਟ ਲੈਂਦੀ, ਭਾਵ ਅੱਗੋਂ ਡਰਦੀ ਉਹ ਵੀ ਨਾ ਕੁਛ ਬੋਲਦੀ। ਇੱਧਰ ਜਠਾਣੀ ਸੁਣਦੀ ਵੀ ਮੇਰੀ ਦਰਾਣੀ ਕੌੜਾ ਪਈ ਬੋਲਦੀ ਏ, ਮੈਂ ਹਾਂ ਵੱਡੀ ਤੇ ਜਾ ਕੇ ਸਮਝਾ ਆਵਾਂ। ਪਰ ਜਦੋਂ ਉਸ ਦੇ ਇਤਨੇ ਕੌੜੇ ਸਖਤ ਸ਼ਬਦ ਸੁਣਦੀ ਏ, ਉਹ ਵੀ ਦਰਵਾਜ਼ੇ ਤੋਂ ਵਾਪਸ ਚਲੀ ਜਾਂਦੀ ਏ। ਤੇ ਗੁਆਂਢੀਆਂ ਨੇ ਵੇਖਿਆ ਇੱਥੇ ਤੇ ਰੋਜ਼ ਦੀ ਲੜਾਈ ਕਲੇਸ਼, ਰੋਜ਼ ਹੀ ਕੌੜਾ ਪਏ ਬੋਲਦੇ ਨੇ, ਉਹਨਾਂ ਵੀ ਘਰ ਵੇਚਿਆ ਤੇ ਦੂਰ ਚਲੇ ਗਏ। ਦਸਮ ਪਾਤਸ਼ਾਹ ਕਹਿੰਦੇ ਨੇ ਘਰ ਵਿੱਚ ਨਾਰ ਆਈ ਏ ਕਿ ਨਾਹਰ ਸ਼ੇਰ ਆ ਗਏ। ਭੋਰ ਹੁਤੇ ਗਰਜੇ ਬਰਜੇ ਤਰਜੇ ਪਰ ਲੋਕ ਰਹੇ ਨਾ ਸ਼ਾਨੀ, ਸਾਸ ਕੇ ਤਰਾਸ ਨਾ ਆਵਤ ਸਾਸ, ਦੁਆਰੇ ਤੇ ਫਿਰ ਜਾਤ ਜਠਾਨੀ, ਪਾਸ ਪੜੋਸਨ ਬਾਸ ਰਹੇ ਉਹ ਬਨ, ਲੋਕ ਰਹੇ ਸਭ ਹੀ ਨਕਵਾਨੀ, ਪਾਣੀ ਕੇ ਮਾਂਗਤ ਪਾਥਰ ਮਾਰਤ, ਨਾਰ ਕਿਦੋ ਗ੍ਰਹਿ ਨਾਹਰ ਆਨੀ। ਇਹ ਘਰ ਵਿੱਚ ਨਾਰ ਆਈਏ, ਪਾਣੀ ਮੰਗੋ ਤੇ ਅੱਗੇ ਪੱਥਰ ਮਾਰਨ ਨੂੰ ਤਿਆਰ ਖਲੋਤੀ। ਹਜ਼ੂਰ ਕਹਿਣ ਲੱਗੇ ਐ ਭਲਿਆ ਕੌੜਾ ਬੋਲ, ਜ਼ੁਬਾਨ ਤੋਂ ਜੇ ਬੋਲਦਾ ਤੇ ਸਮਝ ਲਈ ਤੇਰੇ ਮਨ ਵਿੱਚ ਨਾਮ ਨੀ ਵਸਿਆ। ਕਦੀ ਧਿਆਨ ਚ ਮਾਰਿਓ ਘਰ ਵਿੱਚ ਕਾਂ ਆ ਜਾਏ, ਕਾਂ ਕਾਂ ਕਰਦਾ ਬੋਲਦਾ ਹੋਵੇ, ਇਹ ਬੇਸੁਰਾ ਬੋਲਦਾ। ਲੋਕ ਕਹਿੰਦੇ ਨੇ ਉਡਾਓ, ਜੇ ਬੰਦੇ ਵੀ ਕਿਤੇ ਝਗੜਾ ਕਰਦੇ ਹੋਣ ਤੇ ਕਾਂ ਦੀ ਤਸ਼ਬੀਹ ਦਿੰਦੇ ਨੇ ਵੀ ਕਾਵਾਂ ਰੌਲੀ ਪਾਈ ਏ, ਤੇ ਜੇ ਕੋਇਲ ਬੋਲੇ ਹੈ ਤੇ ਉਸੇ ਜਾਤ ਦੀ, ਰੰਗ ਵੀ ਇਸ ਦਾ ਕਾਂ ਵਰਗਾ ਪਰ ਮਿੱਠਾ ਬੋਲਦੀ ਏ, ਸਵਰ ਵਿੱਚ ਬੋਲਦੀ ਏ। ਲੋਕ ਕੋਇਲ ਦੀ ਆਵਾਜ਼ ਸੁਣਨ ਲਈ ਬਾਗਾਂ ਵਿੱਚ ਜਾਂਦੇ ਨੇ ਤੇ ਬੜੇ ਖੁਸ਼ ਹੁੰਦੇ ਨੇ। ਕਾਗਾ ਕਾਸੋ ਲੇਤ ਹੈ ਕੋਇਲ ਕਾਕੋ ਦੇਤ, ਮਿੱਠੀ ਬੋਲੀ ਬੋਲ ਕੇ ਮਨ ਸਭ ਕੋ ਹਿਰ ਲੇਤ। ਕਾਂ ਕੀ ਕਿਸੇ ਦਾ ਖੁੰਦਾ, ਕੋਇਲ ਕੀ ਕਿਸੇ ਨੂੰ ਦਿੰਦੀ ਏ, ਉਹ ਫਿੱਕਾ ਬੋਲਦਾ ਮਿੱਠੀ ਬੋਲਦੀ ਏ। ਇਹ ਹਜ਼ੂਰ ਇੱਕ ਗੱਲ ਬਾਣੀ ਵਿੱਚ ਲਿਖਦੇ ਨੇ, ਐ ਭਲਿਆ ਇੱਕ ਫਿੱਕਾ ਨਾ ਗੱਲ ਆਏ, ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹਿ ਠਾਹੇ ਮਾਨਕ ਸਭ ਅਮੋਲ ਵੇ। ਕੌੜਾ ਬੋਲ ਬੋਲ ਕੇ ਕਿਸੇ ਦਾ ਦਿਲ ਨਾ ਢਾਈ, ਮੇਰਾ ਮਾਲਕ ਨਾਰਾਜ਼ ਹੋ ਜਾਏਗਾ। ਇਸ ਕਰਕੇ ਜੇ ਸਤਿਗੁਰੂ ਨੂੰ ਸੇਵਿਆ ਨਹੀਂ ਤੇ ਉਹ ਫਿੱਕਾ ਬੋਲਦੇ ਨੇ, ਉਹਨਾਂ ਦੇ ਮਨ ਵਿੱਚ ਨਾਮ ਨੀ ਵਸਿਆ ਹੁੰਦਾ। ਮੈਂ ਇੱਕ ਗਾਥਾ ਪੜ੍ਹੀ, ਇੱਕ ਚੁਰਾਹੇ ਵਿੱਚ ਇੱਕ ਹਕੀਮ ਬਣਿਆ, ਨਿੰਮ ਦੀਆਂ ਗੋਲੀਆਂ ਬਣਾ ਕੇ ਵੇਚਦਾ, ਇਹ ਫੋੜੇ ਹਟਾਉਣ ਵਾਲੀਆਂ ਗੋਲੀਆਂ ਵੇਚਣ ਲੱਗਿਆ ਹੋਕਾ ਦਿੰਦਾ, ਨਿੰਮ ਦੀਆਂ ਗੋਲੀਆਂ ਲੈ ਲਓ ਫੋੜੇ ਹਟ ਜਾਣਗੇ, ਨਿੰਮ ਦੀਆਂ ਗੋਲੀਆਂ ਲੈ ਲਓ ਫੋੜੇ ਹਟ ਜਾਣਗੇ। ਹੁਣ ਕੋਈ ਗਾਹਕ ਨੀ ਆਉਂਦਾ, ਲੋਕ ਲੰਘਦੇ ਜਾਂਦੇ ਨੇ। ਜ਼ਰਾ ਥੋੜੀ ਦੇਰ ਬਾਅਦ ਜਦੋਂ ਗਾਹਕ ਕੋਈ ਨੀ ਆਉਂਦਾ, ਗੁੱਸੇ ਵਿੱਚ ਭਰ ਕੇ ਬੋਲਦਾ, ਗੋਲੀਆਂ ਨਿੰਮ ਦੀਆਂ ਨਹੀਂ ਲਾਓਗੇ ਫੋੜੇ ਨਿਕਲਣਗੇ, ਕੋਹੜੇ ਹੋ ਕੇ ਮਰ ਜਾਓਗੇ, ਮੈਂ ਲੱਭਣਾ ਕੋਈ ਨੀ ਫਿਰ ਪਛਤਾਓਗੇ। ਇੱਕ ਬੰਦਾ ਰੋਜ਼ ਇਸ ਦੀ ਇਹ ਬੋਲੀ ਸੁਣਦਾ, ਇੱਕ ਦਿਨ ਰੁਕਿਆ, ਕਹਿੰਦਾ ਐ ਹਕੀਮ ਜੀ, ਜਿਸ ਨੇ ਨਿੰਮ ਦੀਆਂ ਗੋਲੀਆਂ ਬਣਾਉਣੀਆਂ ਸਿਖਾਈਆਂ ਉਹਨੇ ਵੇਚਣ ਦੀ ਜਾਂਚ ਨੀ ਸਿਖਾਈ, ਇੱਕ ਨਿੰਮ ਦੀਆਂ ਗੋਲੀਆਂ ਪੌੜੀਆਂ, ਇੱਕ ਤੁਹਾਡੀ ਜ਼ੁਬਾਨ ਪੌੜੀ, ਕੌਣ ਖਰੀਦੇਗਾ ਐਡੀ ਕੌੜੀ ਜ਼ੁਬਾਨ ਨਾਲ, ਤੇ ਸ਼ਹਿਦ ਵੀ ਵੇਚੋ ਤੇ ਉਹ ਵੀ ਕਿਸੇ ਨੀ ਖਰੀਦਣਾ। ਇਹ ਹਕੀਕਤ ਹੈ, ਜੇ ਫਿੱਕਾ ਬੋਲਾਂਗੇ। ਮੈਂ ਬੇਨਤੀ ਕਰਨ ਲੱਗਾ ਪਰਿਵਾਰਕ ਰਿਸ਼ਤਿਆਂ ਵਿੱਚ ਤਰੇੜ, ਫਿੱਕਾ ਬੋਲਣ ਨਾਲ ਸਮਾਜਿਕ ਨਾਤਿਆਂ ਦੀ ਦੂਰੀ, ਗੰਢ ਪ੍ਰੀਤੀ ਮਿੱਠੇ ਬੋਲ। ਸਹਿਬ ਕਹਿਣ ਲੱਗੇ ਜੇ ਪ੍ਰੀਤੀ ਗੰਢਣੀ ਹੈ ਨਾ ਤੇ ਮਿੱਠੇ ਬੋਲਾਂ ਦਾ ਸਹਾਰਾ ਲਈ। ਇਹ ਵੀ ਕਹਿ ਦਿੱਤਾ ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲਣ ਨਾਲ ਪ੍ਰੀਤ ਟੁੱਟ ਜਾਂਦੀ ਏ। ਕੌੜਾ ਬੋਲਦਿਆਂ ਪਰਿਵਾਰਕ ਸਮਾਜਿਕ ਨਾਤੇ ਟੁੱਟ ਜਾਂਦੇ ਨੇ, ਕੌੜਾ ਬੋਲਦਿਆਂ ਗੁਰੂ ਨਾਲੋਂ ਤੇ ਪਰਮੇਸ਼ਰ ਨਾਲੋਂ ਵੀ ਨਾਤਾ ਟੁੱਟ ਜਾਂਦਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਇਸ ਕਰਕੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਜੇ ਅੰਦਰ ਨਾਮ ਵਸਿਆ ਹੋਵੇ, ਬੰਦਾ ਕਹਿੰਦਾ ਜਿਹਦੀ ਜ਼ਬਾਨ ਤੋਂ ਵਾਹਿਗੁਰੂ ਬੋਲਿਆ ਕੌੜਾ ਬੋਲ ਕਿਉਂ ਬੋਲਾਂ, ਮੰਦੇ ਬੋਲ ਕਿਉਂ ਬੋਲਾਂ, ਇਸ ਜ਼ਬਾਨ ਤੇ ਉਹ ਫਿੱਕੇ ਬੋਲ ਨਹੀਂ ਬੋਲਣੇ। ਸਾਹਿਬ ਕਹਿਣ ਲੱਗੇ ਸਤਿਗੁਰੂ ਨੂੰ ਸੇਵਣ ਵਾਲੇ ਉਹ ਮਿੱਠ ਬੋਲੜੇ ਬਣ ਜਾਂਦੇ ਨੇ, ਜਿਨ੍ਹਾਂ ਸਤਿਗੁਰੂ ਨੂੰ ਸੇਵਿਆ ਨਹੀਂ ਉਹ ਫਿੱਕਾ ਬੋਲਦੇ ਨੇ। मन विच नाम नहीं वसदा है जी।
नानक बिन सतगुर सेवे जमपुर बद्दी मारिया है, मोहे काला उठ जाहे।
हजूर कहन लगे बिना सतगुरु नु सेवया जमपुरी विच बद्दे मार खांदे ने ते इस दुनिया तो काले मुंह वाले बन के उठ जांदे ने। बेनती कर देवा बाहर कोई खुनामी हो जाए गलती हो जाए उस नू कई बारी सजा दिंदिया मुंह काला करके बेइज्जत करके लोगों विच पेश कीता जांदा है। साहब कहन लगे दुनिया विच ते इज्जतदार जे बने रहे पर सतगुरु नू सेविया ना नाम सिमरिया ना अंदर मन नू टिकाया ना मन मुखता दे राह ते चलदे रहे ते मालक दी नजर विच परवाने नहीं जावांगे। ए समझ लेना शरीरक तौर ते शायद जापेगा बड़े इज्जतदार हां पर उस साहब दी नजर विच साडी कोई इज्जत नहीं है। ए समझ लेना काले मुंह वालियां दी तरह ओ अपनी जिंदगी बेइज्जत करके इस दुनिया तो विदा हुंदे ने। चाहिदा एसी इस लोक विच भी इज्जत बनदी नाम ध्यान साजना जन्म पदार्थ जीत नानक धर्म ऐसे चवै की तो भवन पुनीत। धर्म राज भी आखे जे किसी दी जीवात्मा परलोक पहुंचे ते आखे धर्म राज भी तुसा मेरी पूरी पवित्र कर दीती ये मेरा भवन पुनीत हो गया। रे रे दरगह कह ना को रे शब्द नरादरी वाचक है। अरे ये शब्द बोलिया जाए नरादरी वाचक है ते जे आखे आओ जी ते समझ लेना सत्कार योग शब्द है। हजूर कहंदे ने रे रे दरगह कह ना को आओ बैठ आदर शुभ देव ओआ महली पावे तू बासा जन्म मरन न होए बिनासा। ऐ भलिया जमन मरन विच तेरा बार बार कदम नहीं उठेगा जे सतगुरु नू सेवदियां सिमरन करके अपनी सुरत नू वाहिगुरु नाल जोड़ लिया ते जे सिमरन नहीं कीता ते कहन लगे फिर इस लोक विच भी दुख भोगदियां जमपुरी विच भी कर्मा दा लेखा जोखा भोगन लई तेनू बन के मारिया जाएगा जी।
महला तीजा एक सतगुर की सेवा करहि चाकरी हर नाम लगा प्यार।
दूसरा श्लोक धन गुरु अमरदास पातशाह जी दा है। कहन लगे कुछ ओने जिन्ना ने गुरु दी सेवा कीती चाकरी कीती ते हरी नाम नाल प्यार लग गया। पागां वाले चाकर ते दुनिया दे बहुत ने ये गल ध्यान च रख लेना पर गुरु के दर दा कोई चाकर बन जाए ते गल बिल्कुल नवेकली है। जिन्ना ने गुरु दी सेवा कीती ऐसी चाकरी कीती ऐसी चाकरी कीती भी गुरु दे हुकम विच रह के गुरु दे हुकम दी तमील कीती। छोटी जी एक बेनती कर देवा एक है नौकर दुनिया दा एक है गोला दुनिया विच। जेड़ा नौकर है उसने काम करना ते बदले विच तनखा लेनी है ते जेड़ा मुल खरीदी गोला है उसने काम ही करना चूंकि मालक ने बाजार विचो मुल अदा करके जिवे पुरातन रोहरी थी अज भी किते किते अरब दिया मंडिया विच गुलाम वेखदे ने ओ बाजार विचो मंडी विचो मुल तार के खरीद के लियांदा होया गुलाम ओ मालक दे दर रह के काम ते करदा पर चूके तनखा नहीं लैनी इस करके उस तनखा मंगनी भी कोई नहीं अंदर लालसा भी कोई नहीं रखनी। मुल खरीदी लाला गोला मेरा नाओ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਉਹ ਨਾਨਕ ਘਰ ਕੇ ਗੋਲੇ, ਗੱਲ ਧਿਆਨ ਚ ਰੱਖ ਲੈਣਾ, ਘਰ ਕੇ ਗੋਲੇ, ਘਰ ਵਿਚ ਰਹਿਣ ਵਾਲਾ ਹੀ ਪੱਕਾ ਹੀ ਮੁੱਲ ਖਰੀਦੀ ਗੋਲਾ। ਉਸ ਨੇ ਕੰਮ ਕਰਕੇ ਘਰ ਨੀ ਕਿਤੇ ਜਾਣਾ, ਕਿਉਂਕਿ ਘਰ ਨੇੜੇ ਹੈ ਹੀ ਕਿਤੇ ਨਹੀਂ ਹੈ, ਉਹ ਤੇ ਖਰੀਦ ਕੇ ਮਾਲਕ ਨੇ ਲੈ ਆਂਦਾ। ਘਰ ਦਾ ਗੋਲਾ ਹੈ ਤੇ ਘਰ ਦੇ ਗੋਲੇ ਦਾ ਕੰਮ ਕੰਮ ਮਾਲਕ ਦਾ ਨੌਕਰ ਕਰਦਾ, ਗੋਲਾ ਵੀ ਕੰਮ ਕਰਦਾ। ਕੰਮ ਵਿਗੜੇ ਤੇ ਮਾਲਕ ਝਿੜਕੇ, ਅੱਗੋ ਨੌਕਰ ਝਗੜਾ ਕਰਦਾ, ਨਾ ਤਨਖਾਹ ਨਾ ਅੱਗੋ ਬੋਲੇ, ਗੋਲੇ ਹੁਕਮ ਵਜਾਇਆ ਹਉ ਮੁੱਲ ਖਰੀਦੀ ਲਾਲਾ ਗੋਲਾ ਗੁਰਬਚਨੀ ਸਿਰ ਧਰਦਾ। ਇਹ ਜਦੋਂ ਮੁੱਲ ਖਰੀਦੀ ਚਾਕਰ ਬਣ ਜਾਂਦਾ, ਇਹ ਕਹਿ ਲਈਏ ਫਿਰ ਮਾਲਕ ਦੇ ਦਰ ਦੀ ਸੇਵਾ ਕਰਦਾ ਤੇ ਅੰਦਰ ਨਾਮ ਨਾਲ ਪਿਆਰ ਪਾਉਂਦਾ। ਆਪ ਦੇਖੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਵਿਚ ਕਿਵੇਂ ਹਰ ਰੋਜ਼ ਸੈਂਕੜੇ ਸੰਗਤਾਂ ਗੁਰੂ ਕੇ ਲੰਗਰ ਦੀ ਸੇਵਾ ਵਿਚ ਜੁੜੀਆਂ ਬੈਠੀਆਂ, ਕਿਵੇਂ ਹਜ਼ਾਰਾਂ ਸ੍ਰੀ ਅਕਾਲ ਕਿਵੇਂ ਹਜ਼ਾਰਾਂ ਸੰਗਤਾਂ ਗੁਰੂ ਕਾ ਲੰਗਰ ਛਕਦੀਆਂ। ਉਹ ਸੇਵਾ ਕਰਨ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਕੋਈ ਬਰਤਨ ਸਾਫ ਕਰਦੇ, ਕੋਈ ਝਾੜੂ ਲਗਾ ਰਹੇ, ਕੋਈ ਪੋਚਾ ਲਗਾ ਰਹੇ, ਕੋਈ ਜਲ ਨਾਲ ਧੋ ਰਹੇ, ਕੋਈ ਗੁਰੂ ਦੇ ਦਰ ਤੇ ਆ ਕੇ ਮਸਤਕ ਝੁਕਾ ਰਹੇ। ਹਕੀਕਤ ਇਹ ਹੈ ਗੁਰੂ ਕੇ ਦਰ ਦੀ ਸੇਵਾ ਕਰਦਿਆਂ ਗੁਰੂ ਦੇ ਹੁਕਮ ਦੀ ਤਮੀਲ ਕਰਨ ਲਈ ਇੰਤਜ਼ਾਰ ਕਰਦੇ ਰਹਿੰਦੇ ਨੇ ਵੀ ਗੁਰੂ ਹੁਕਮ ਕੀ ਕਰਦਾ। ਜਿਵੇਂ ਗੋਲਾ ਵੇਖਦਾ ਮੇਰੇ ਮਾਲਕ ਨੇ ਆਖਿਆ ਕੀ, ਧਿਆਨ ਚ ਰੱਖ ਲੈਣਾ ਗੋਲੇ ਦਾ ਕੰਮ ਕੀ ਹੈ। ਦਰ ਸੇਵਕ ਦਰਬਾਨ, ਜੋ ਸੇਵਕ ਹੈ ਨਾ ਦਰ ਦਾ, ਉਹ ਦਰਬਾਨ ਦੀ ਤਰ੍ਹਾਂ ਬੈਠਾ ਰਹਿੰਦਾ, ਧਿਆਨ ਚ ਰੱਖਣਾ। ਦਰਬਾਨ ਚੌਂਕੀਦਾਰ ਪਹਿਰੇਦਾਰ ਖਲੋਤਾ ਦਰਵਾਜ਼ੇ ਤੇ, ਜਿਵੇਂ ਦਰਬਾਨ ਹੈ ਸੇਵਕ ਵੀ ਦਰਬਾਨ ਬਣ ਕੇ ਮਾਲਕ ਦੇ ਦਰ ਖਲੋਤਾ। ਹੁਣ ਮੈਂ ਇੱਥੇ ਬੇਨਤੀ ਕਰਨ ਲੱਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਉਪਦੇਸ਼ ਨੂੰ ਸੁਣਨਾ ਤੇ ਸਮਝ ਲੈਣਾ ਮੈਂ ਗੁਰੂ ਦੇ ਹੁਕਮ ਨੂੰ ਸੁਣ ਰਿਹਾ ਤੇ ਮੇਰਾ ਗੁਰੂ ਹੁਕਮ ਕੀ ਕਰਦਾ, ਮੈਂ ਉਸ ਦੀ ਤਮੀਲ ਕਰਨੀ। ਜੋ ਗੁਰੂ ਉਪਦੇਸ਼ ਦਿੱਤਾ ਉਸ ਨੂੰ ਸੰਭਾਲਣਾ ਤੇ ਗੁਰੂ ਦੇ ਦਰ ਦੀ ਸੇਵਾ ਕਰਦਿਆਂ ਐਸੀ ਚਾਕਰੀ ਕਰਨੀ, ਐਸੀ ਚਾਕਰੀ ਕਰਨੀ ਕਿ ਨਾਮ ਨਾਲ ਅੰਦਰੋਂ ਪਿਆਰ ਲੱਗ ਜਾਣਾ। ਸਾਹਿਬ ਕਹਿਣ ਲੱਗੇ ਗੁਰੂ ਕੇ ਦਰ ਦੇ ਸੇਵਕ ਦਾ ਕੰਮ ਹੈ। ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਮਾਲਕ ਦੇ ਦਰ ਆ ਕੇ ਮੱਥਾ ਵੀ ਟੇਕਣਾ ਤੇ ਮਰਜ਼ੀ ਆਪਣੇ ਮਨ ਦੀ ਕਰਨੀ, ਸਲਾਮ ਜਵਾਬ ਦੋਵੇਂ ਕਰੇ। ਐ ਭਲਿਆ ਤੂੰ ਸਲਾਮ ਵੀ ਕਰੇ ਤੇ ਅੱਗੋਂ ਜਵਾਬ ਵੀ ਦੇਵੇ, ਮੁੱਢੋਂ ਉੱਠਾ ਜਾਵੇ। ਤੇ ਸੇਵਕ ਦਾ ਕੰਮ ਹੈ ਗੁਰੂ ਕੇ ਦਰ ਦਾ ਨਿਮਾਣਾ ਸੇਵਕ ਬਣਨਾ, ਧਿਆਨ ਚ ਰੱਖ ਲੈਣਾ, ਨਿਮਰਤਾ ਵਿੱਚ ਰਹਿਣਾ, ਗੁਰੂ ਦੇ ਹੁਕਮ ਦੀ ਤਮੀਲ ਕਰਨਾ। ਸੇਵਾ ਆਪਣੀ ਮਨ ਮਰਜ਼ੀ ਨਾਲ ਨਹੀਂ ਕਰਨਾ, ਸੇਵਾ ਗੁਰੂ ਦੀ ਮਰਜ਼ੀ ਨਾਲ ਕਰਨਾ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਭਾਈ ਰਾਮਾ ਜੀ ਵੀ ਸੇਵਾ ਕਰਦੇ ਤੇ ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਵੀ ਸੇਵਾ ਕਰਦੇ। ਭਾਈ ਰਾਮਾ ਜੀ ਭਾਵੇਂ ਸੇਵਾ ਕਰਦੇ ਨੇ ਪਰ ਅੰਦਰ ਹਉ ਬੋਲਦੀ ਏ, ਪ੍ਰਵਾਨ ਨਹੀਂ ਹੋਏ। ਭਾਈ ਜੇਠਾ ਜੀ ਸੇਵਾ ਕਰਦੇ ਨੇ ਅੰਦਰ ਹਉ ਨਹੀਂ ਬੋਲਦੀ। ਜੋ ਗੁਰੂ ਕਹਿੰਦੇ ਨੇ ਜੇ ਥੜਾ ਬਣਾਵਣ ਦੀ ਗੱਲ ਆਵੇ ਤੇ ਬਣਾ ਦਿੰਦੇ ਨੇ, ਥੜਾ ਢਾਵਣ ਦੀ ਗੱਲ ਆਏ ਤੇ ਹੁਕਮ ਸੁਣ ਕੇ ਥੜਾ ਢਾ ਦਿੰਦੇ ਨੇ। ਉਹਨਾਂ ਨੂੰ ਥੜਾ ਬਣਾਵਣ ਨਾਲ ਤੇ ਢਾਵਣ ਨਾਲ ਲਗਾਓ ਨਹੀਂ, ਉਹਨਾਂ ਨੂੰ ਤੇ ਗੁਰੂ ਦੇ ਹੁਕਮ ਨਾਲ ਲਗਾਓ ਹੈ। ਬਸ ਸਮਝ ਲੈਣਾ ਉਹ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਤੇ ਸਾਹਿਬ ਕਹਿਣ ਲੱਗੇ ਗੁਰੂ ਦੀ ਸੇਵਾ ਕਰਨੀ, ਚਾਕਰੀ ਕਰਨੀ ਤੇ ਹਰੀ ਨਾਮ ਦੇ ਨਾਲ ਐਸਾ ਅੰਦਰੋਂ ਪਿਆਰ ਲੱਗ ਜਾਣਾ।
ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਧਾਰ।
ਧੰਨ ਗੁਰੂ ਅਮਰਦਾਸ ਤੀਸਰੇ ਨਾਨਕ ਫਰਮਾਨ ਕਰਦੇ ਨੇ ਉਹ ਆਪਣਾ ਜਨਮ ਸਵਾਰ ਲੈਂਦੇ ਨੇ ਤੇ ਕੁਲ ਦਾ ਉਧਾਰ ਕਰ ਲੈਂਦੇ ਨੇ। ਕੁਲ ਦਾ ਉਧਾਰ, कुछ पुरातन सिद्धांत ये कहता रहा जे भगत होवे ते इक्की कुला तर दिया ने, जे ब्रह्म वेता होवे ते 101 कुल तर दी है। पर मेरे धन गुरु ग्रंथ साहिब महाराज ये फरमान करते ने भी हर गुर नानक जिन परस्यो तिन सब कुल कियो उधार। कोई गिनती नहीं अज तक जिन्ने साडे वड्डे वडेरे होए सारिया कुलों का उधार हो जाता है। नानक जन्म सवारन अपना ते कुल का करन उधार। भागा वाले ओ जिन्हां ने जन्म बिगाड़िया नहीं, बेनती कर देवा जन्म सवारिया है। आम कहंदे काका घर दा बिगड़ गया ऐ भलिया, ये कहंदा काका मेरे कहने विच नहीं, मेरे आखे नहीं लगदा। साहब कहन लगे भलिया तू गुरु दे आखे लगे, काका तेरे आखे भी लगेगा। ऐ भलिया तू गुरु दे हुक्म दी तमील करी, गुरसिख बनी, अमृत वेला संभाली, नितनेमी बनी, गुरु के चरणा नाल प्यार करी, नाम सिमरन अभ्यासी बनी, अपना जन्म सवार लेवेगा। घर दा बच्चा बिगड़ जाए बाप नू बर्दाश्त नहीं, तेरा अपना जीवन बिगड़ जाए ते सच्चे पिता नू भी बर्दाश्त नहीं है। ऐ भलिया तू अपना जन्म सवार ते गुरमुख जन्म सवार दरगे चलिया, ओ गुरमुख जन्म बिगाड़ के परलोक गमन नहीं करदा, अपना जन्म सवार लैंदा। तेनु सोनिया अखां मिलिया रब दे दर्शन करी, तेनु कान मिले ने हरी नाम सुनी, तेनु रसना मिली है नाम जपी ते नितनेम करी, तेनु हाथ मिले ने सेवा कर ली, तेनु कदम मिले ने धर्म दे मार्ग दा पांधी बन जाई, अपना जन्म सवर जाएगा। ए हकीकत है जेड़ा अपना जन्म सवार लेंदे ने ओ आप भी तर गए। आप तरे जन पितरा तारे, संगत मुकत सो पार उतारे, नानक तिसका लाला गोला जिन गुरमुख हार लिव लाई है। जिस सिमरत सब किट विख नासै पितरी होए उदारो। ऐ भलिया उस वाहिगुरु दा नाम सिमरन करदिया अपना जन्म सफला ते सफर जांदा ते कुल दा भी उधार हो जांदा है जी।
पौड़ी आपे चाट साल आप है पांदा, आपे चाटड़ी पढ़न को आड़े।
चूंकि बिहागड़े की वार महला चौथा है, इस करके पौड़ी वार नाल संबंधित है। ये भी धन गुरु रामदास पातशाह जी दी ही उच्चारण कीती है। आपे चाट साल आप है पादा, आपे चाटड़े पढ़न को आने। उसने पाठशाला भी आप बनाई, ओ पांदा भी आप बन बैठा, आपे ही कृपा करके जेड़े पढ़न लई आए उन्हां अंदर भी करता आप ही बैठा। ये कह लिए करते ने रहमत कीती, ए धन गुरु ग्रंथ साहिब जी दी जेड़ी पाठशाला मेरे मालिक ने बनाई, ए भी मेरा वाहिगुरु आप बनाने वाला। जेड़े इस पाठशाला नू धन गुरु ग्रंथ साहिब जी दे गुरु उपदेश नू उचारण करने वाले मेरे सतगुरु उपदेशक, ओ भी मालक आप बनाया। बाणी भी आप, बाणी उचारण करने वाला भी आप, ते जिन्ना ते रहमत करके हिरदे विच बैठ गया उन्हां नू आप ही गुरु की संगत विच लै आया जी।
आपे पिता माता है आपे, आपे बालक परे सियाणे।
ओ माता भी आप है, ओ पिता भी आप है, आपे ही अपने बालकां नू सियाना करन वाला भी आप है। मालक दे चरणा विच अरदास ही करना कि असी हां सदा भुलनहार। ऐ मेरे गुरदेव पिता, ऐ मेरे गुरदेव माता, आप कृपा करके अकल भी आप ही बख्शिश कर दियो कि असी सियाने बच्चे बन जाइए। ए सच्चाई है, सियाना बच्चा होवे मां बाप दी खुशी लैंदा, मां बाप दी असीस लैंदा, मां बाप दी सारी जायदाद दा वारस बन जांदा। बच्चा नलायक होवे, मां बाप दी आग्या दा पालन ना करदा होवे ते कई बारी मां बाप उस बच्चे नू दूर कर देंदे ने। ऐ मालिक रहमत कर दे, ਅਸੀਂ ਤੇਰੇ ਚਰਨਾਂ ਵਿੱਚ ਤੇਰੀ ਸ਼ਰਨ ਵਿੱਚ ਆਏ ਹਾਂ, ਜੇ ਭੁੱਲ ਗਏ ਹਾਂ, ਭਟਕ ਗਏ ਹਾਂ, ਤੇ ਆਪ ਕਿਰਪਾ ਕਰਕੇ ਸਾਨੂੰ ਸਿਆਣੇ ਬਣਾ ਦਿਓ, ਆਪੇ ਸਾਨੂੰ ਰਾਹੇ ਪਾ ਦਿਓ ਕਿ ਅਸੀਂ ਭੁੱਲੀਏ ਨਾ। ਮੈਂ ਇੱਕ ਗਾਥਾ ਪੜ੍ਹੀ, ਇੱਕ ਗਡਰੀਆ ਭੇਡਾਂ ਚਾਰਨ ਵਾਲਾ, ਉਹ ਹੁਣ ਪੰਜ ਜਣੇ ਰਲ ਕੇ ਭੇਡਾਂ ਚਾਰਦੇ ਨੇ, ਹੁਣ ਅਗਾਂਹ ਜਾ ਕੇ ਇੱਕ ਥਾਵੇਂ ਰੋਕ ਲੈਂਦੇ ਨੇ, ਦੋ ਢਾਈ ਸੌ ਭੇਡ ਹੋਵੇਗੀ, ਗਿਣਤੀ ਕਰਦੇ ਨੇ, ਕੋਈ ਭੇਡ ਰਹਿ ਤੇ ਨਹੀਂ ਗਈ। ਅਗਾਂਹ ਆ ਕੇ ਜਦੋਂ ਗਿਣਤੀ ਕੀਤੀ, ਵਿੱਚ ਇੱਕ ਭੇਡ ਦਾ ਬੱਚਾ ਨਹੀਂ, ਸਾਥੀਆਂ ਨੂੰ ਕਹਿੰਦਾ ਇੱਥੇ ਰੁਕੋ, ਭੇਡਾਂ ਨੂੰ ਖਿਲਾਰੋ, ਮੈਂ ਪਿੱਛੇ ਬੱਚੇ ਨੂੰ ਲੱਭ ਕੇ ਲਿਆਵਾਂ, ਕਿੱਥੇ ਰਹਿ ਗਏ। ਪਿਛਾ ਜਾਂਦਾ ਲੱਭਦਾ ਲੱਭਦਾ, ਉਹ ਦੇਖਦਾ ਇੱਕ ਝਾੜੀ ਦੇ ਵਿੱਚ ਘਾਹ ਪਿਆ ਚੁਗਦਾ, ਉਸ ਭੇਡ ਦੇ ਬੱਚੇ ਨੂੰ ਹੁਣ ਉਸ ਝਾੜੀ ਚੋਂ ਬਾਹਰ ਕੱਢਦਾ, ਉਸ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ। ਕਿਉਂਕਿ ਭੇਡਾਂ ਦਾ ਇੱਜ਼ਤ ਦੂਰ ਖਲੋਤਾ, ਇਸ ਨੇ ਚੱਲਣਾ ਬਹੁਤ ਥੋੜੀ ਥੋੜੀ ਹੌਲੀ ਹੌਲੀ ਏ, ਉਸ ਭੇਡ ਦੇ ਬੱਚੇ ਨੂੰ ਮੋਢੇ ਤੇ ਚੁੱਕ ਕੇ ਲਿਆ, ਭੇਡਾਂ ਦੇ ਇੱਜ਼ਤ ਵਿੱਚ ਛੱਡ ਦਿੰਦਾ। ਗੱਲ ਜਰਾ ਧਿਆਨ ਚ ਰੱਖਣਾ, ਵੱਡੀਆਂ ਭੇਡਾਂ ਨੂੰ ਮੋਢੇ ਤੇ ਨਹੀਂ ਚੁੱਕਦਾ, ਇੱਜੜ ਵਾਲੀਆਂ ਭੇਡਾਂ ਨੂੰ ਮੋਢੇ ਤੇ ਨਹੀਂ ਚੁੱਕਦਾ। ਜਿਹੜਾ ਬੱਚਾ ਭੁੱਲ ਗਿਆ, ਪਿੱਛੇ ਰਹਿ ਗਿਆ, ਉਸ ਨੂੰ ਮਾਲਕ ਮੋਢੇ ਤੇ ਚੁੱਕ ਕੇ ਆਪ ਭੇਡਾਂ ਦੇ ਇੱਜੜ ਵਿੱਚ ਉਨਾ ਦਿੰਦਾ। ਇਹ ਮਾਲਕ ਅਸੀਂ ਭੁੱਲ ਗਏ, ਅਸੀਂ ਪਿੱਛੇ ਰਹਿ ਗਏ, ਅਸੀਂ ਗੁਰੂ ਦੇ ਉਪਦੇਸ਼ ਨੂੰ ਵਿਸਾਰ ਦਿੱਤਾ, ਰਹਿਮਤ ਕਰ, ਆਪ ਹੀ ਗਲੇ ਲਗਾ ਕੇ ਆਪਣੀ ਸੰਗਤ ਵਿੱਚ ਮਿਲਾ ਲੈ। ਉਹ ਮਾਲਕ ਰਹਿਮਤ ਕਰਦਾ, ਰੋਜ਼ ਅਰਦਾਸ ਕਰਨਾ, ਤੂੰ ਮੇਰਾ ਮਾਂ ਵੀ ਹੈ, ਤੂੰ ਮੇਰਾ ਬਾਪ ਵੀ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗਲ ਛੇਤੀ ਲਾਇਕ, ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪਿਓਨ, ਇਸ ਸੌਦੇ ਲਾਇਕ, ਸਾਂਝੀ ਗੁਰੂ ਨਾਨਕ ਬਹਾਲਿਆ, ਸਰਬ ਸੁਖ ਪਾਇਕ। ਇਹ ਗੱਲ ਜਰਾ ਧਿਆਨ ਚ ਰੱਖ ਲੈਣਾ, ਉਹ ਜੋ ਸਾਰੀਆਂ ਗੱਲਾਂ ਸਾਰੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ ਮਾਲਕ ਰਹਿਮਤ ਕਰ ਦੇਵੇ, ਤੇ ਫਿਰ ਭੁੱਲਿਆ ਹੋਇਆ ਬੱਚਿਆਂ ਨੂੰ ਆਪ ਹੀ ਸਿਆਣਾ ਕਰਨ ਵਾਲਾ ਵੀ ਉਹ ਮਾਲਕ ਆਪ ਹੀ ਹੈ। ਇਹ ਭਾਗਾਂ ਵਾਲਿਓ, ਗੁਰੂ ਦੀ ਸ਼ਰਨ ਵਿੱਚ ਆ ਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨਾ, ਇਹ ਮਾਲਕ ਅਸੀਂ ਭੁੱਲੇ ਹੋਏ ਹਾਂ, ਤੁਸੀਂ ਸੂਝਵਾਨ ਹੋ, ਕਿਰਪਾ ਕਰਕੇ ਮਤ ਦੇ ਦਿਓ, ਇਹਨਾਂ ਬੱਚਿਆਂ ਨੂੰ ਆਪ ਹੀ ਸਿਆਣੇ ਕਰਨ ਵਾਲੇ ਵੀ ਆਪ ਹੀ ਹੋ।
ਇੱਕ ਥਾਂ ਪੜ ਬੁੱਝੈ ਸਭ ਆਪੇ, ਇੱਕ ਥਾਂ ਆਪੇ ਕਰੇ ਆਣੇ।
ਇੱਕ ਉਹ ਨੇ ਜਿਹੜੇ ਸਭ ਕੁਛ ਪੜ੍ਹ ਕੇ ਬੁੱਝ ਲੈਂਦੇ ਨੇ, ਸਿਆਣੇ ਹੋ ਜਾਂਦੇ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਮਾਲਕ ਤੁਸੀਂ ਲੱਗਦਾ ਆਪ ਹੀ ਆਣੇ ਵੀ ਆਪ ਹੀ ਬਣਾਇਆ। ਵੇਖੋ ਕਿੱਡੀ ਵੱਡੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਨਾ। ਕੋਈ ਸਿਮਰਨ ਅਭਿਆਸੀ ਦਿਖੇ, ਕੋਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਪੂਰਾ ਕਮਾਉਣ ਵਾਲਾ ਦਿਸੇ, ਉਹਨਾਂ ਦੇ ਮੁਕਾਬਲੇ ਆਪਣੇ ਆਪ ਨੂੰ ਅਸੀਂ ਥੋੜਾ ਜਿਹਾ ਕਮਜ਼ੋਰ ਦੇਖੀਏ, ਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨਾ, ਇਹ ਮਾਲਕ ਉਹਨਾਂ ਨੂੰ ਸਿਆਣੇ ਵੀ ਤੁਸੀਂ ਆਪ ਕੀਤਾ, ਅਸੀਂ ਇਆਣੇ ਰਹਿ ਗਏ ਹਾਂ, ਤੁਸੀਂ ਇਆਣੇ ਵੀ ਸਾਨੂੰ ਆਪ ਹੀ ਕੀਤਾ, ਕਿਰਪਾ ਕਰ ਦਿਓ ਸਾਨੂੰ ਵੀ ਸਿਆਣੇ ਬਣਾ ਲਓ। ਮਾਲਕ ਕਿਰਪਾ ਕਰ ਦਿੰਦਾ, ਆਪਣੇ ਤੌਰ ਤੇ ਆਪਣਾ ਕੀਤਾ ਯਤਨ ਕਦੀ ਕਾਮਯਾਬ ਨਹੀਂ ਹੁੰਦਾ ਜਦ ਤੱਕ ਕਰਤੇ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾ ਹੋਵੇ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾਂ ਕੋ ਦਇਆ ਕਰੀ ਮੇਰੇ ਠਾਕੁਰ, ਤਿੰਨ ਗੁਰਾਂ ਕਮਾਨੋ ਮੰਤਾ। ਇਹ ਮੇਰੇ ਠਾਕੁਰ, ਜੇ ਤੁਸੀਂ ਕਿਰਪਾ ਕਰ ਦਿਓ ਤੇ ਇਆਣਿਆਂ ਤੋਂ ਸਿਆਣੇ ਕਰਨ ਵਾਲੇ ਵੀ ਆਪ, ਤੇ ਜੇ ਅਸੀਂ ਇਆਣੇ ਰਹਿ ਗਏ ਹਾਂ ਤੇ ਇਕਨਾਂ ਨੂੰ ਇਆਣੇ ਕਰਨ ਵਾਲੇ ਵੀ ਆਪ ਹੀ ਹੋ।
ਇਕਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰਾ ਮਨ ਸੱਚੇ ਪਾਣੇ।
ਇਕਨਾਂ ਨੂੰ ਆਵਾਜ਼ ਮਾਰ ਕੇ ਆਪਣੇ ਮਹਿਲ ਵਿੱਚ ਬੁਲਾ ਲੈਂਦੇ ਹੋ, ਉਹਨਾਂ ਨੂੰ ਐਸੀ ਸਮਤੀ ਬਖਸ਼ਿਸ਼ ਕਰ ਦਿੰਦੇ ਹੋ ਕਿ ਉਹ ਤੇਰੇ ਮਨ ਵਿੱਚ ਪਾ ਜਾਂਦੇ ਨੇ। ਮੈਂ ਬੇਨਤੀ ਕਰਨ ਲੱਗਾ, ਮਾਲਕ ਦਾ ਮਹਿਲ ਕੋਈ ਐਸਾ ਨਹੀਂ ਜਿਵੇਂ ਸਾਡੇ ਘਰ ਨੇ, ਇਸ ਤਰ੍ਹਾਂ ਕਿਤੇ ਕੋਈ ਮਾਲਕ ਦਾ ਮਹਿਲ ਹੋਵੇਗਾ ਨਹੀਂ ਆ ਜਿਤਨੇ ਸਰੀਰ ਨੇ ਸਾਰੇ ਮਾਲਕ ਦੇ ਮਹਿਲ ਨੇ, ਇੱਕ ਮਹਿਲ ਤੂੰ ਹੋਵੇ ਅਫਾਰੋ, ਇੱਕ ਮਹਿਲ ਨਿਮਾਨੋ, ਇੱਕ ਮਹਿਲ ਤੂੰ ਆਪੇ ਆਪੇ, ਇੱਕ ਮਹਿਲ ਗਰੀਬਾਨੋ, ਇੱਕ ਮਹਿਲ ਤੂੰ ਪੰਡਤ ਭਗਤਾ, ਇੱਕ ਮਹਿਲ ਖਲ ਹੋਤਾ, ਇੱਕ ਮਹਿਲ ਤੂੰ ਸਭ ਕੁਛ ਗ੍ਰਾਹਜ, ਇੱਕ ਮਹਿਲ ਕਸ਼ੂ ਨਾ ਲੇਤਾ। ਇਹ ਮਾਲਕ ਇਹ ਸਾਰੇ ਤੇਰੇ ਘਰ ਨੇ, ਇਹ ਸਾਰੇ ਤੇਰੇ ਮਹਿਲ ਨੇ, ਅੰਦਰਲੀ ਸੁਰਤ ਅੰਦਰ ਬੈਠੇ ਵਾਹਿਗੁਰੂ ਨਾਲ ਇੱਕ ਮਿਕ ਹੋ ਜਾਏ ਤੇ ਸਮਝ ਲੈਣਾ ਮਾਲਕ ਨੇ ਆਪਣੇ ਮਹਿਲ ਵਿੱਚ ਬੁਲਾ ਲਿਆ। ਤੇ ਜੇ ਇਹ ਸੁਰਤ ਬਾਹਰ ਬਾਹਰ ਭਟਕਦੀ ਰਹੇ, ਦੁਨੀਆਂ ਦੇਖਦੀ ਰਹੇ, ਤੇ ਸਮਝ ਲੈਣਾ ਮਾਲਕ ਦੇ ਮਹਿਲ ਤੋਂ ਬਾਹਰ ਭਟਕਣਾ ਵਿੱਚ ਅਸੀਂ ਪੈ ਗਏ। ਤੇ ਇਹ ਮਾਲਕ ਤੁਸੀਂ ਰਹਿਮਤ ਕਰਨ ਵਾਲੇ ਹੋ, ਜਿਹੜੇ ਆਪ ਜੀ ਦੇ ਮਨ ਵਿੱਚ ਪਾ ਗਏ, ਤੁਹਾਨੂੰ ਚੰਗੇ ਲੱਗੇ, ਉਹਨਾਂ ਨੂੰ ਤੁਸੀਂ ਆਪ ਆਪਣੇ ਮਹਿਲ ਵਿੱਚ ਬੁਲਾ ਲਿਆ, ਆਪ ਆਪਣੇ ਇਸ ਜੋਤ ਸਰੂਪ ਵਿੱਚ ਉਹਨਾਂ ਦੀ ਸੁਰਤ ਨੂੰ ਮਿਲਾ ਦਿੱਤਾ। ਤੇ ਕਿਹੜੇ ਉਸ ਮਾਲਕ ਨੂੰ ਪਾਉਂਦੇ ਨੇ? ਮੈਂ ਬੇਨਤੀ ਕਰਨ ਲੱਗਾ, ਖਿਮਾ ਕਰਨਾ, ਨਸ਼ਾ ਪੀਣ ਵਾਲੇ ਉਸ ਨੂੰ ਪਾਉਂਦੇ ਨੇ, ਕੁਕਰਮ ਕਰਨ ਵਾਲੇ ਉਸ ਨੂੰ ਪਾਉਂਦੇ ਨੇ, ਆਪਣੀ ਮਨ ਮਰਜ਼ੀ ਦੀ ਮਨ ਮੁਖਤਾ ਦਾ ਜੀਵਨ ਜੀਣ ਵਾਲੇ ਪਾਉਂਦੇ ਨੇ, ਪਤਿਤ ਹੋ ਚੁੱਕੇ ਨੇ ਉਹ ਉਸ ਨੂੰ ਪਾਉਂਦੇ ਨੇ, ਜਿਹੜੇ ਉਸ ਦੀ ਰਜ਼ਾ ਵਿੱਚ ਰਹਿੰਦੇ ਨੇ। ਪਹਿਲੀ ਗੱਲ ਇਹ ਧਿਆਨ ਚ ਰੱਖਣਾ, ਜਾਂ ਤਿਸ ਭਾਣਾ ਤਾਂ ਜੰਮਿਆ, ਜਿਹੋ ਜਿਹਾ ਉਸ ਨੂੰ ਪਾਇਆ ਉਹੋ ਜਿਹਾ ਉਸ ਨੇ ਸਾਨੂੰ ਜੰਮਿਆ, ਉਹੋ ਜਿਹਾ ਬਣਾਇਆ, ਤੇ ਜਿਹੋ ਜਿਹਾ ਬਣਾਇਆ ਉਹੋ ਜਿਹੀ ਸਾਬਤ ਸੂਰਤ ਸੰਭਾਲੀ ਰੱਖੀ, ਤੇ ਸਮਝ ਲੈਣਾ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਏ। ਮਾਲਕ ਨੇ ਜਿਹੋ ਜਿਹਾ ਸਾਨੂੰ ਬਣਾ ਕੇ ਮਨੁੱਖਾ ਜਨਮ ਦੇ ਕੇ ਗੁਰੂ ਦੇ ਦਰ ਵੱਲ ਤੋਰਿਆ, ਤੁਰ ਪਏ ਤੇ ਸਮਝ ਲੈਣਾ ਮਾਲਕ ਦੀ ਨਜ਼ਰ ਵਿੱਚ ਪਾ ਗਏ। ਸੋਹਣਾ ਜੀਵਨ, ਧਰਮੀ ਜੀਵਨ, ਸ਼ੁਭ ਗੁਣਾਂ ਵਾਲਾ ਜੀਵਨ, ਸਿਮਰਨ ਅਭਿਆਸੀ ਜੀਵਨ ਬਣ ਗਿਆ, ਉਹ ਤੇਰੀ ਨਜ਼ਰ ਵਿੱਚ ਪ੍ਰਵਾਨ ਹੋ ਗਏ। ਤੇ ਜਿਹੜੀ ਤੇਰੀ ਨਜ਼ਰ ਵਿੱਚ ਪ੍ਰਵਾਨ ਹੋ ਗਏ, ਉਹਨਾਂ ਨੂੰ ਤੁਸੀਂ ਆਪਣੇ ਮਹਿਲ ਵਿੱਚ ਬੁਲਾ ਲਿਆ ਜੀ।
ਜਿੰਨਾ ਆਪੇ ਗੁਰਮੁਖ ਦੇ ਵਡਿਆਈ, ਸੇਜਾ ਦਾ ਸੱਚੀ ਦਰਗਹਿ ਜਾੜੇ।
ਜਿੰਨਾ ਆਪੇ ਗੁਰਮੁਖ ਦੇ ਵਡਿਆਈ, ਸੇਜਨ ਸੱਚੀ ਦਰਗਾ ਜਾਣੇ ਦੀ ਗੱਲ ਅਵਸਥਾ ਬਣ ਗਈ। ਇਹ ਮਾਲਕ ਰਹਿਮਤ ਕਰ ਦਿਓ, ਜਿਨ੍ਹਾਂ ਨੂੰ ਗੁਰਮੁਖ ਬਣਾ ਕੇ ਆਪ ਹੀ ਵਡਿਆਈ ਬਖਸ਼ਿਸ਼ ਕਰ ਦਿਓ, ਉਹ ਆਪ ਜੀ ਦੀ ਦਰਗਾਹ ਵਿੱਚ, ਆਪ ਜੀ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਕੇ ਉਹ ਆਪਣਾ ਜੀਵਨ ਆਪ ਜੀ ਦੇ ਚਰਨਾਂ ਵਿੱਚ ਸਮੋ ਗਏ। ਮਾਲਕ ਦੇ ਚਰਨਾਂ ਵਿੱਚ ਅਰਦਾਸ ਹੈ, ਇਹ ਮਾਲਕ ਆਪੇ ਹੀ ਗੁਰੂ ਵੱਲ ਮੁਖ ਕਰਵਾ ਦੇਵੋ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਆਪੇ ਹੀ ਕਿਰਪਾ ਕਰ ਦਿਓ, ਮਨ ਮੁਖੀ ਜੀਵਨ ਨਾ ਰਹੇ, ਗੁਰਮੁਖਤਾਈ ਦਾ ਜੀਵਨ ਬਣ ਜਾਏ, ਤਾਂ ਕਿ ਆਪ ਜੀ ਦੀ ਦਰਗਾਹ ਵਿੱਚ ਜਾਣੇ ਜਾਈਏ, ਪ੍ਰਵਾਨ ਹੋ ਜਾਈਏ, ਤੇ ਸਾਡਾ ਸਾਰਿਆਂ ਦਾ ਲੋਕ ਪਰਲੋਕ ਸੁਹੇਲਾ ਹੋ ਜਾਵੇ। ਭਾਗਾਂ ਵਾਲੇ ਮਾਲਕ ਦੀ ਰਹਿਮਤ ਪ੍ਰਾਪਤ ਕਰਦਿਆਂ ਇਹ ਗੱਲ ਵਿਚਾਰ ਚ ਰੱਖਿਓ, ਉਸ ਨੇ ਕਿਰਪਾ ਕੀਤੀ ਜੋ ਸਾਨੂੰ ਇਸ ਸਮੇਂ ਗੁਰੂ ਕੇ ਸ਼ਬਦ ਦੀ ਵਿਚਾਰ ਵਿੱਚ ਬਿਠਾਇਆ, ਕਿਸੇ ਨੂੰ ਬੁਲਾਇਆ ਤੇ ਕਿਸੇ ਨੂੰ ਸੁਣਵਾਇਆ। ਇਹ ਮਾਲਕ, ਇਹ ਆਪ ਜੀ ਦੀ ਰਹਿਮਤ ਹੋ ਗਈ। ਜੇ ਕਿਸੇ ਹਿਰਦੇ ਵਿੱਚੋਂ ਕੋਈ ਚੰਦ ਸ਼ਬਦ ਗੁਰਮਤ ਦੇ ਕਢਾਏ ਜੇ, ਤੇ ਮਾਲਕ ਕਿਸੇ ਸਰੀਰ ਦੀ ਗੱਲ ਨਹੀਂ, ਨਾ ਕਿਸੇ ਆਪਣੀ ਮਤ ਦੀ ਗੱਲ ਹੈ, ਆਪ ਅੰਦਰ ਬੈਠ ਕੇ ਕਿਸੇ ਨੂੰ ਬੁਲਾ ਲੇਵੋ, ਕਿਸੇ ਅੰਦਰ ਉਹ ਬੁਲਾਏ ਹੋਏ ਬੋਲਾਂ ਨੂੰ ਆਪ ਹੀ ਸਮੋ ਦੇਵੋ, ਤੇ ਤਾਂ ਕਿ ਆਪ ਜੀ ਦੀ ਰਹਿਮਤ ਨਾਲ ਹੀ ਕੋਈ ਐਸਾ ਗੁਰਮੁਖ ਬਣ ਕੇ ਵਡਿਆਈ ਹਾਸਲ ਕਰ ਲੇਵੇ ਤੇ ਆਪਣਾ ਲੋਕ ਪ੍ਰਲੋਕ ਸੁਹੇਲਾ ਕਰ ਲੇਵੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦ੍ਰਿਸ਼ਟੀ ਹੋਈ, ਜੋ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਹਾਜ਼ਰੀਆਂ ਭਰਦਿਆਂ ਗੁਰੂ ਕੇ ਉਪਦੇਸ਼ ਨਾਲ ਜੁੜ ਬੈਠੇ। ਸਹਿਬ ਕਿਰਪਾ ਕਰਨਾ, ਰਹਿਮਤ ਕਰਨਾ, ਆਪ ਜੀ ਦੀ ਅਸੀਸ ਲੈ ਕੇ ਆਪਣਾ ਆਪਣਾ ਲੋਕ ਪ੍ਰਲੋਕ ਅਸੀਂ ਸਵਾਰ ਸਕੀਏ, ਤੇ ਸਾਡਾ ਜੀਵਨ ਮਨਮੁਖਤਾਈ ਦਾ ਨਾ ਬਣੇ, ਗੁਰਮੁਖਤਾਈ ਦਾ ਜੀਵਨ ਬਣ ਕੇ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਲੋਕ ਪ੍ਰਲੋਕ ਬਣ ਜਾਵੇ ਜੀ। ਇਤਨੇ ਅੱਖਰ ਪ੍ਰਵਾਨ ਕਰਨਾ, ਹਾਰਦਿਕ ਤੌਰ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕਰਤੇ ਪੁਰਖ ਜੀ ਦਾ ਕੋਟਾਨ ਕੋਟ ਧੰਨਵਾਦ। ਹਾਰਦਿਕ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਿੰਘ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਕਰ ਦੇਣਾ। ਆਓ ਦੋ ਪੰਕਤੀਆਂ ਖੀਰਲੀਆਂ ਦਾ ਫਿਰ ਜਪ ਸ਼ਰਵਣ ਕਰਕੇ ਫਤਿਹ ਦੀ ਸਾਂਝ ਹਾਸਲ ਕਰੀਏ ਜੀ।
ਕੰਡਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਪਾਣੇ ਜਿਨਾ ਪੇ ਗੁਰਮੁਖ ਦੇ ਵਡਿਆਏ ਸੇ ਜਨ ਸੱਚੀ ਦਰਗਹਿ ਜਾਣੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।